ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਅੱਜ ਦਾ ਗੁਰਬਾਣੀ ਵਿਚਾਰ, ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਸਿਮਰਨ ਭਾਗ 13। ਕੁਦਰਤੀ ਕਾਨੂੰਨ ਅਨੁਸਾਰ ਰਚੀ ਗਈ ਮਾਇਆ ਅਤੇ ਇਸ ਦੇ ਭਰਮ ਭੁਲਾਵੇ ਵਿੱਚ ਗਲਤਾਨ ਹੋ ਕੇ ਜੀਵ ਆਪਣੇ ਕਰਤੇ ਅਕਾਲ ਪੁਰਖ ਨੂੰ ਵਿਸਾਰ ਦਿੰਦਾ ਹੈ ਅਤੇ ਮਾਇਕੀ ਦਾਤਾਂ ਵਿੱਚ ਗੁਆਚਿਆ ਹੋਇਆ ਆਪਣਾ ਅਮੋਲਕ ਜੀਵਨ ਅਜਾਈ ਗੁਆ ਲੈਂਦਾ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਓ ਦੂਜਾ ਲਾਇਆ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨ ਉਪਜੇ ਜਨ ਕੋ, ਜਨ ਕਹਾ ਕਰੇ ਬੇਚਾਰੇ। ਇਸ ਮਾਇਆ ਦੇ ਭਰਮ ਭੁਲਾਵੇ ਵਿੱਚੋਂ ਕੱਢਣ ਲਈ ਆਦਿ ਤੋਂ ਹੀ ਅਕਾਲ ਪੁਰਖ ਨੇ ਆਪਣੇ ਗੁਰਮੁਖ ਪਿਆਰੇ ਸੰਤ ਭਗਤ ਗੁਰੂ ਅਵਤਾਰ ਇਸ ਜੱਗ ਵਿੱਚ ਪਠਾਏ, ਜਿਨ੍ਹਾਂ ਨੇ ਮਾਇਕੀ ਭਰਮ ਵਿੱਚ ਭੁੱਲੇ ਹੋਏ ਜੀਵਾਂ ਨੂੰ ਆਤਮ ਜੀਵਨ ਦੀ ਸੇਧ ਦਿੱਤੀ। ਕਲਯੁਗ ਦੇ ਇਸ ਘੋਰ ਹਨੇਰ ਵਿੱਚ ਸਤਿਗੁਰਾਂ ਨੇ ਗੁਰਬਾਣੀ ਰਾਹੀਂ ਆਤਮ ਤੱਤ ਗਿਆਨ ਦਾ ਚਾਨਣ ਮਨੁੱਖਤਾ ਨੂੰ ਬਖਸ਼ਿਆ। ਇਹਦੀ ਅਨੁਭਵੀ ਰੋਸ਼ਨੀ ਵਿੱਚ ਜਗਿਆਸੂ ਸਹੀ ਆਤਮ ਮਾਰਗ 'ਤੇ ਚੱਲ ਕੇ ਆਪਣਾ ਜੀਵਨ ਸਫਲ ਕਰ ਸਕਦੇ ਹਨ। ਪਰ ਅਫਸੋਸ ਦੀ ਗੱਲ ਹੈ ਕਿ ਇਸ ਆਤਮ ਚਾਨਣ ਮੁਨਾਰੇ ਅਰਥਾਤ ਗੁਰਬਾਣੀ ਨੂੰ ਇੰਨਾ ਪੜ੍ਹਦਿਆਂ ਸੁਣਦਿਆਂ ਵਿਚਾਰਦਿਆਂ ਇਹਦੀ ਕਥਾ ਵਾਰਤਾ ਕਰਦਿਆਂ ਦਿਮਾਗੀ ਗਿਆਨ ਘੋਟਦਿਆਂ ਵਾਦ ਵਿਵਾਦ ਕਰਦਿਆਂ ਇਹਦਾ ਪ੍ਰਚਾਰ ਕਰਦਿਆਂ ਹੋਇਆਂ ਵੀ ਅਸੀਂ ਗੁਰਬਾਣੀ ਦੇ ਅੰਤਰੀ ਭਾਵਾਂ ਜਾਂ ਆਤਮਿਕ ਤੱਤ ਗਿਆਨ ਅਥਵਾ ਨਾਮ ਦੇ ਨਿੱਜੀ ਤਜਰਬੇ ਤੋਂ ਵਾਂਝੇ ਜਾ ਰਹੇ ਹਾਂ। ਇਹਦਾ ਕਾਰਨ ਕੀ ਹੈ? ਕਿਉਂਕਿ ਗੁਰਬਾਣੀ ਧੁਰੋਂ ਆਤਮ ਮੰਡਲ ਤੋਂ ਆਈ ਹੈ। ਸਾਡਾ ਮਨ ਅਜੇ ਠੁੱਲੇ ਬਾਹਰ ਮੁਖੀ ਕਰਮ ਕਾਂਡਾਂ ਵਿੱਚ ਫਸਿਆ ਹੋਇਆ ਹੈ। ਗੁਰਬਾਣੀ ਦੇ ਅੰਤਰੀਵ ਗੁੱਝੇ ਸੂਖਮ ਆਤਮ ਭਾਵਾਂ ਤੋਂ ਇਹ ਅਣਜਾਣ ਅਤੇ ਬੇਪਰਵਾਹ ਹੈ। ਕਰਮ ਧਰਮ ਜੁਗਤ ਬਹੁ ਕਰਤਾ, ਕਰਨੇ ਹਾਰ ਨਾ ਜਾਣੈ, ਉਪਦੇਸ਼ ਕਰੇ ਆਪ ਨਾ ਕਮਾਵੈ, ਤੱਤ ਸ਼ਬਦ ਨਾ ਪਛਾਣੈ। ਨਾ ਹਰ ਭਜਿਓ ਨਾ ਗੁਰਜਨ ਸੇਵਿਓ, ਨੈ ਉਪਜਿਓ ਕਛ ਗਿਆਨਾ, ਘੱਟ ਹੀ ਮਾਹੇ ਨਿਰੰਜਨ ਤੇਰੇ ਤੈ ਖੋਜਤ ਉਦਿਆਨਾ। ਗੁਰਬਾਣੀ ਨੂੰ ਪੜ੍ਹ ਸੁਣ ਕੇ ਗਾ ਕੇ ਇਹਦੀ ਕਥਾ ਵਾਰਤਾ ਕਰਕੇ ਹੀ ਅਸੀਂ ਸੰਤੁਸ਼ਟ ਹੋਏ ਬੈਠੇ ਹਾਂ। ਇਹਦੇ ਵਿਚਲੇ ਗੁਰ ਉਪਦੇਸ਼ਾਂ ਨੂੰ ਕਮਾਉਣ ਵੱਲ ਸਾਡਾ ਧਿਆਨ ਨਹੀਂ, ਰੁਚੀ ਨਹੀਂ ਬਣਦੀ, ਕਿਉਂਕਿ ਅਸੀਂ ਸਮਝੀ ਬੈਠੇ ਹਾਂ ਕਿ ਗੁਰਬਾਣੀ ਦੀਆਂ ਇਹ ਪੰਕਤੀਆਂ ਤਾਂ ਕਿਸੇ ਗਿਆਨੀਆਂ ਧਿਆਨੀਆਂ ਜਾਂ ਫਿਰ ਧਾਰਮਿਕ ਆਗੂਆਂ ਵਾਸਤੇ ਲਿਖੀਆਂ ਗਈਆਂ ਹੋਣਗੀਆਂ, ਸਾਡੇ 'ਤੇ ਇਹ ਲਾਗੂ ਨਹੀਂ ਹੁੰਦੀਆਂ, ਕਿਉਂਕਿ ਅਸੀਂ ਤਾਂ ਗ੍ਰਿਸਤੀ ਲੋਕ ਹਾਂ। ਇਹੀ ਕਾਰਨ ਹੈ ਕਿ ਮਾਇਆ ਦੇ ਭਵਜਲ ਅਸਗਾਹ ਵਿੱਚ ਗੋਤੇ ਖਾਂਦਿਆਂ ਵੀ ਸਾਨੂੰ ਇਹਦੇ ਵਿੱਚੋਂ ਨਿਕਲਣ ਲਈ ਗੁਰ ਉਪਦੇਸ਼ ਅਨੁਸਾਰ ਸਿਮਰਨ ਜਾਂ ਫਿਰ ਸ਼ਬਦ ਕਮਾਈ ਕਰਨ ਦੀ ਲੋੜ ਨਹੀਂ ਭਾਸਦੀ, ਰੁਚੀ ਪੈਦਾ ਨਹੀਂ ਹੁੰਦੀ, ਸਾਹਸ ਨਹੀਂ ਹੁੰਦਾ, ਫੁਰਸਤ ਨਹੀਂ ਮਿਲਦੀ, ਉੱਦਮ ਤਾਂ ਕੀ ਕਰਨਾ ਸੀ। ਇਸ ਬਾਬਤ ਗੁਰਬਾਣੀ ਸਾਨੂੰ ਤਾੜਨਾ ਕਰਦੀ ਹੈ, ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ, ਨਾਮ ਸੰਗ ਮਨ ਪ੍ਰੀਤ ਨ ਲਾਵੈ, ਕੋਟ ਕਰਮ ਕਰਤੋ ਨਰਕ ਜਾਵੈ, ਕੂਰ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਗੁਰਬਾਣੀ ਦੇ ਇਸ ਆਤਮ ਚਾਨਣ ਮੁਨਾਰੇ ਅਥਵਾ ਅਨੁਭਵੀ ਤੱਤ ਗਿਆਨ ਨੂੰ ਵਿਚਾਰਨ, ਇਹਨੂੰ ਬੁੱਝਣ ਸੀਜਣ ਪਹਿਚਾਨਣ ਜਾਂ ਮਾਨਣ ਦੇ ਵਾਸਤੇ ਸਾਨੂੰ ਅੰਤਰਮੁਖੀ ਹੋ ਕੇ ਸਿਮਰਨ ਕਰਨ ਦੀ ਜਾਚ ਸਿੱਖਣੀ ਪਏਗੀ। ਇਹ ਬਾਣੀ ਜੋ ਜੀਓ ਜਾਣੇ, ਜੀਓ ਜਾਣਨੀ ਪੈਗੀ, ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੈ ਹਰ ਨਾਮਾ। ਪਰ ਸਾਨੂੰ ਪਰਮਾਰਥ ਅਥਵਾ ਆਤਮ ਮਾਰਗ ਉੱਤੇ ਚੱਲਦਿਆਂ ਸ਼ਬਦ ਕਮਾਈ ਜਾਂ ਸਿਮਰਨ ਵਿੱਚ ਵਿਘਨ ਪਾਉਣ ਵਾਲੇ ਜਿਹੜੇ ਜਿਹੜੇ ਕਾਰਨ ਹਨ, ਉਹਨਾਂ ਦਾ ਸਹੀ ਨਿਰਣਾ, ਉਹਨਾਂ ਦਾ ਵਿਚਾਰ ਕਰਨ ਦੀ ਅਤਿਅੰਤ ਲੋੜ ਹੈ, ਤਾਂ ਕਿ ਅਸੀਂ ਇਹਨਾਂ ਹਾਨੀਕਾਰਕ ਕਾਰਨਾਂ ਤੋਂ ਗੁਰੇਜ਼ ਕਰ ਸਕੀਏ, ਇਹਨਾਂ ਤੋਂ ਬਚਾਓ ਕਰ ਸਕੀਏ, ਪਰਹੇਜ਼ ਕਰ ਸਕੀਏ। ਇਹ ਕਿਹੜੇ ਕਿਹੜੇ ਕਾਰਨ ਹਨ ਜਿਹੜੇ ਸਿਮਰਨ ਕਰਨ ਵਿੱਚ ਵਿਘਨ ਪਾਉਂਦੇ ਹਨ? ਸਭ ਤੋਂ ਪਹਿਲਾ ਕੁਸੰਗਤ, ਪੰਚ ਦੂਤਾਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਅਧੀਨ ਅਤੇ ਇਹਨਾਂ ਦੀ ਗੁਲਾਮੀ ਵਿੱਚ ਅਸੀਂ ਅਨੇਕ ਨੀਵੀਆਂ ਰੁਚੀਆਂ ਦੀ ਕੁਸੰਗਤ ਕਰਦੇ ਹਾਂ। ਇਹਨਾਂ ਦੇ ਨਾਲ ਅਸੀਂ ਪਿਛੋਕੜ ਦੀਆਂ ਘਟਨਾਵਾਂ ਅਤੇ ਭਵਿੱਖ ਦੀਆਂ ਕੂੜੀਆਂ ਮਾਨਸਿਕ ਉਡਾਰੀਆਂ ਨਾਲ ਹਮੇਸ਼ਾ ਜੁੜੇ ਰਹਿੰਦੇ ਹਾਂ। ਇਨ ਪੰਚਨ ਮੇਰਾ ਮਨ ਜੋ ਵਿਗਾਰਿਓ, ਪਲ ਪਲ ਹਰ ਜੀਤੇ ਅੰਤਰ ਪਾਰਿਓ। ਕਹਿਤ ਕਬੀਰ, ਪੰਚ ਕੋ ਝਗੜਾ ਝਗੜਤ ਜਨਮ ਗਵਾਇਆ। ਅਗਿਆਨਤਾ ਵਿੱਚ ਇਹਨਾਂ ਪੰਚ ਦੂਤਾਂ ਦੇ ਅਸਰ ਹੇਠ ਅਸੀਂ ਸੋਚਦੇ ਹਾਂ, ਵਿਉਂਤਾ ਘੜਦੇ ਹਾਂ, ਮੇਲ ਮਿਲਾਪ ਵਧਾਉਂਦੇ ਹਾਂ ਅਤੇ ਕਰਮ ਕਰਦੇ ਹਾਂ। ਇਹਨਾਂ ਦਾ ਨਤੀਜਾ ਸਾਨੂੰ ਅਵਸ਼ ਭੁਗਤਣਾ ਪੈਂਦਾ ਹੈ। ਆਪੋ ਘੜੇ ਕਰਮਾਂ ਦੇ ਨਤੀਜਿਆਂ ਤੋਂ ਜਦੋਂ ਅਸੀਂ ਘਬਰਾਉਂਦੇ ਹਾਂ, ਫਿਰ ਇਹਨਾਂ ਦਾ ਦੋਸ਼ ਕਦੀ ਹੋਰਨਾਂ ਉੱਤੇ ਲਾਉਂਦੇ ਹਾਂ, ਕਦੀ ਕਿਸਮਤ ਨੂੰ ਕੋਸਦੇ ਹਾਂ ਅਤੇ ਕਦੀ ਰੱਬ ਨੂੰ ਉਲਾਮਾ ਦਿੰਦੇ ਹਾਂ। ਪਰ ਗੁਰਬਾਣੀ ਸਾਨੂੰ ਸਪਸ਼ਟ ਸ਼ਬਦਾਂ ਵਿੱਚ ਤਾੜਨਾ ਕਰਦੀ ਹੈ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ, ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ। ਜੇ ਸਾਨੂੰ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ 'ਤੇ ਨਿਸ਼ਚਾ ਹੋ ਜਾਵੇ ਕਿ ਅਸੀਂ ਆਪਣਾ ਕੀਤਾ ਹੀ ਪਾਉਣਾ ਹੈ, ਤਾਂ ਅਸੀਂ ਨੀਵੀਂ ਸੋਚ ਅਨੁਸਾਰ ਕਰਮ ਕਰਨ ਲੱਗੇ, ਵਿਵੇਕ ਬੁੱਧੀ ਦੀ ਵਿਚਾਰ ਦੁਆਰਾ ਇਸ ਕੁਸੰਗਤ ਅਤੇ ਇਹਦੇ ਮਾੜੇ ਕਰਮਾਂ ਤੋਂ ਬਚ ਸਕਦੇ ਹਾਂ। ਗੁਰਬਾਣੀ ਅਨੁਸਾਰ ਜੀਵ ਦਾ ਮਨਮੁੱਖ ਹੋਣਾ ਜਾਂ ਗੁਰਮੁੱਖ ਬਣਨਾ ਇਹ ਸਿਰਫ ਉਹਦੀ ਚੰਗੀ ਜਾਂ ਮਾੜੀ ਸੰਗਤ ਉੱਤੇ ਹੀ ਨਿਰਭਰ ਕਰਦਾ ਹੈ। ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਸੰਗ ਸੁਭਾਉ ਅਸਾਧ ਸਾਧ, ਪਾਪ ਪੁੰਨ ਦੁੱਖ ਸੁੱਖ ਫਲ ਪਾਵੈ। ਸੋਈ ਤਾਂਬਾ ਰੰਗ ਸੰਗ ਜਿਉਂ ਕਹਿਹਾਂ ਹੋਈ, ਸੋਈ ਤਾਂਬਾ ਜਸਤ ਮਿਲ ਪਿੱਤਲ ਅਵਲੋਈ। ਸੋਈ ਸੀਸੇ ਸੰਗਤੀ ਭੰਗਾਰ ਭਲੋਈ, ਤਾਂਬਾ ਪਾਰਸ ਪਰਸਿਆ ਹੋਏ ਕੰਚਨ ਸੋਈ। ਸੋਈ ਤਾਂਬਾ ਭਸਮ ਹੋਏ ਔਖਦ ਕਰ ਪੋਈ, ਆਪੇ ਆਪ ਵਰਤਦਾ ਸੰਗਤ ਗੁਣ ਗੋਈ। ਦੂਜੇ ਲਫਜ਼ਾਂ ਵਿੱਚ ਆਤਮ ਮਾਰਗ ਉੱਤੇ ਚੱਲਣ ਲਈ ਸੱਚੀ ਸੁੱਚੀ ਉੱਚੀ ਦੈਵੀ ਸੰਗਤ ਇਹ ਸਭ ਤੋਂ ਅਸਰਦਾਇਕ ਅਤੇ ਕਾਰਗਰ ਮੁੱਢਲਾ ਸਾਧਨ ਹੈ। ਬਾਹਰਲੀ ਸ਼ਖਸੀ ਕਿਤਾਬੀ ਅਤੇ ਮਾਨਸਿਕ ਕੁਸੰਗਤ ਦਾ ਅਸਰ ਤਾਂ ਉਹਦੇ ਐਨ ਉਲਟ ਉੱਤਮ ਜਾਂ ਦੈਵੀ ਸੰਗਤ ਕਰਨ ਨਾਲ ਘੱਟ ਜਾਂਦਾ ਹੈ। ਜੋ ਬਾਹਰਮੁਖੀ ਅਸੀਂ ਸੰਗਤ ਕਰਦੇ ਹਾਂ ਉਹ ਉੱਤਮ ਜਾਂ ਦੈਵੀ ਸੰਗਤ ਕਰਨ ਨਾਲ ਉਹਦਾ ਅਸਰ ਘੱਟ ਹੋ ਜਾਂਦਾ ਹੈ, ਪਰ ਸਾਡੇ ਅੰਤਸ਼ਕਰਨ ਵਿੱਚ ਧੱਸੀ ਵਸੀ ਰੱਸੀ ਹੋਈ ਪ੍ਰਬਲ ਹੋਈ ਹੋਈ ਜ਼ਹਿਰੀਲੀ ਰੰਗਤ ਜਿਹੜੀ ਸਾਡੇ ਬਾਹਰਮੁਖੀ ਕਰਮਾਂ, ਪਾਠ, ਪੂਜਾ, ਗਿਆਨ, ਧਿਆਨ ਅਤੇ ਕਰਮ ਧਰਮ ਉੱਤੇ ਹਾਵੀ ਹੋ ਜਾਂਦੀ ਹੈ, ਉਹਦੇ ਤੋਂ ਬਚਾਅ ਮੁਸ਼ਕਿਲ ਹੈ। ਸੋ ਦੇਖਿਆ ਗਿਆ ਹੈ ਕਿ ਕਈ ਵਾਰੀ ਭਲੇ ਭਲੇਰੇ ਬੀਬੇ ਧਰਮੀ ਪੁਰਸ਼ ਆਪਣੇ ਅੰਤਸ਼ਕਰਨ ਵਿੱਚ ਇਕੱਤਰ ਕੀਤੀਆਂ ਨੀਵੀਆਂ ਰੁਚੀਆਂ ਦੇ ਪ੍ਰਬਲ ਪ੍ਰਭਾਵ ਹੇਠ ਅਤ ਨੀਵੇਂ ਅਤੇ ਨਜਾਇਜ਼ ਕੁਕਰਮ ਕਰ ਬੈਠਦੇ ਹਨ। ਅੰਤਸ਼ਕਰਨ ਦੀ ਇਸ ਗੁੱਝੀ ਮੈਲ ਨੂੰ ਧੋਣ ਲਈ ਗੁਰੂ ਸਾਹਿਬਾਂ ਨੇ ਇੱਕੋ ਇੱਕ ਕਮਾਲ ਦਾ ਨੁਸਖਾ ਸਾਡੇ ਕਲਯੁਗੀ ਜੀਵਾਂ ਵਾਸਤੇ ਦੱਸਿਆ ਹੈ। ਉਹ ਕੀ? ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਅਤੇ ਨਾਵੈ ਕਾ ਰੰਗ, ਇਹ ਹਰ ਰਸ, ਇਹਦੀ ਹੱਟ ਵੀ ਗੁਰੂ ਸਾਹਿਬਾਂ ਨੇ ਬਾਰ ਬਾਰ ਬਿਆਨ ਕਰਕੇ ਸਾਨੂੰ ਦ੍ਰਿੜ ਕਰਵਾਈ ਹੈ। ਹਰ ਰਸ ਕੀ ਕੀਮਤ ਕਹੀ ਨਾ ਜਾਏ, ਹਰ ਰਸ ਸਾਧੂ ਹਾਠ ਸਮਾਏ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਦਾਨ ਨਾਨਕ ਹਰ ਰੰਗ। ਸਾਧ ਸੰਗਤ ਅਥਵਾ ਗੁਰੂ ਪਿਆਰ ਦੇ ਵਪਾਰੀਆਂ ਦੇ ਇਕੱਠ ਵਿੱਚ ਸਿਮਰਨ ਦੁਆਰਾ ਇਸ ਸੱਚ ਵੱਖਰ ਜਾਂ ਨਾਮ ਦਾ ਅਸੀਂ ਵਣਜ ਵਪਾਰ ਕਰਨਾ ਹੈ। ਦੂਸਰਾ ਜੋ ਵਿਘਨ ਹੈ ਉਹ ਹੈ ਮੈਂ ਮੇਰੀ। ਅਗਿਆਨਤਾ ਕਰਕੇ ਜੀਵ ਮੈਂ ਮੇਰੀ ਦੇ ਵਿਅਰਥ ਨਿੱਜੀ ਰੁਝੇਵਿਆਂ ਵਿੱਚ ਖਪਦਾ ਰਹਿੰਦਾ ਹੈ, ਵਾਧੂ ਚਿੰਤਾ ਫਿਕਰ ਸਹੇੜੀ ਰੱਖਦਾ ਹੈ। ਅਸੀਂ ਆਪਣੇ ਅਤੇ ਆਪਣਿਆਂ ਦੇ ਸਰੀਰਕ ਤੇ ਮਾਨਸਿਕ ਮਾਇਕੀ ਖਲਜਗਣ ਇੰਨੇ ਵਧਾਏ ਹੋਏ ਹਨ ਕਿ ਇਹਨਾਂ ਨੂੰ ਨਜਿੱਠਣ ਵਿੱਚ ਹੀ ਸਾਰਾ ਸਮਾਂ ਲੰਘ ਜਾਂਦਾ ਹੈ, ਫਿਰ ਵੀ ਇਹ ਨਜਿੱਠੇ ਨਹੀਂ ਜਾਂਦੇ, ਕਿਉਂਕਿ ਜੇ ਇੱਕ ਮਾਮਲਾ ਸੌਰਦਾ ਹੈ ਤਾਂ ਕਈ ਹੋਰ ਨਵੇਂ ਖੜੇ ਹੋ ਜਾਂਦੇ ਹਨ। ਧੰਦਾ ਧਾਵਤ ਦਿਨ ਗਿਆ, ਰਹਿਣ ਗਵਾਈ ਸੋਏ, ਕੂੜ ਬੋਲ ਬਿਖ ਖਾਇਆ, ਮਨਮੁਖ ਚੱਲਿਆ ਰੋਏ। ਧੰਦਾ ਕਰਤਿਆਂ ਨਿਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਇਹ ਮਨ ਲਾਲਚ ਕਰਦਾ ਫਿਰੈ, ਲਾਲਚ ਲਾਗਾ ਜਾਏ, ਧੰਦਾ ਕੂੜ ਵਿਆਪਿਆ, ਜੰਮਪੁਰ ਚੋਟਾਂ ਖਾਏ। ਕਬੀਰ ਹਰ ਕਾ ਸਿਮਰਨ ਛੱਡ ਕੇ, ਪਾਲਿਓ ਬਹੁਤ ਕੁਟੰਬ, ਧੰਦਾ ਕਰਤਾ ਰਹਿ ਗਿਆ, ਭਾਈ ਰਿਹਾ ਨਾ ਬੰਦ। ਨਾਲ ਹੀ ਅਸੀਂ ਪਰਾਇਆਂ ਦੇ ਖਲਜਗਣ ਵਿੱਚ ਖਾਮ ਖਾ ਦਖਲ ਦਿੰਦੇ ਹਾਂ, ਵਾਦ ਵਿਵਾਦ ਵਿੱਚ ਪੈ ਕੇ ਐਵੇਂ ਆਪਣਾ ਮਨ ਮਲੀਨ ਕਰ ਲੈਂਦੇ ਹਾਂ। ਗੁਰਬਾਣੀ ਸਾਨੂੰ ਸੱਚਾ ਸੁੱਚਾ ਸਾਦਾ ਗ੍ਰਿਸਤ ਜੀਵਨ ਗੁਜ਼ਾਰਦਿਆਂ ਹੋਇਆਂ ਅਲਿਪਤ ਰਹਿਣ ਦਾ ਉੱਤਮ ਉਪਦੇਸ਼ ਦਿੰਦੀ ਹੈ। ਸੱਚ ਨਾ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਵਾਗਾ, ਬਾਹਰ ਸੂਤ ਸਗਲ ਸਿਓ ਮੌਲਾ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ। ਮੁੱਖ ਕੀ ਬਾਤ ਸਗਲ ਸਿਓ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ। ਉਸ ਤੋਂ ਅੱਗੇ ਹੋਛੀਆਂ ਗੱਲਾਂ। ਕੱਚੀ ਲੱਸੀ ਵਾਂਗੂ ਅਸੀਂ ਗੱਲ ਦਾ ਗਲੋੜ ਬਣਾ ਲੈਂਦੇ ਹਾਂ, ਇਹਦੇ ਵਿੱਚ ਆਪਣਾ ਅਮੋਲਕ ਸਮਾਂ ਜ਼ਾਇਆ ਗਵਾਉਂਦੇ ਹਾਂ। ਸਤਸੰਗਤ ਵਿੱਚ ਵੀ ਦੇਖਿਆ ਗਿਆ ਹੈ ਕਿ ਕਈ ਜਗਿਆਸੂ ਨਾਮ ਬਾਣੀ ਦਾ ਲਾਹਾ ਲੈਣ ਦੀ ਥਾਂ ਟੋਲੇ ਬਣਾ ਕੇ ਪਾਰਟੀਬਾਜ਼ੀ ਦੇ ਵਾਦ ਵਿਵਾਦ ਦਾ ਰੇੜਕਾ ਪਾਈ ਰੱਖਦੇ ਹਨ। ਵਕੀਲਾਂ ਜੱਜਾਂ ਵਾਂਗੂ ਇਹ ਗੁਰੂ ਹਜ਼ੂਰੀ ਵਿੱਚ ਵੀ ਆਪਣੀ ਕਚਹਿਰੀ ਲਾਈ ਰੱਖਦੇ ਹਨ। ਦੂਸਰੇ ਪਾਸੇ ਮਾਈਆਂ ਬੀਬੀਆਂ ਉਹ ਸਖੀਆਂ ਸਹੇਲੀਆਂ ਨਾਲ ਆਪੋ ਆਪਣੀਆਂ ਬਿਮਾਰੀਆਂ, ਆਪਣੇ ਕੱਪੜੇ ਜੇਵਰ, ਘਰੇਲੂ ਝਮੇਲਿਆਂ ਜਾਂ ਫਿਰ ਚੁਗਲੀ ਨਿੰਦਿਆ ਦੀ ਖਿਚੜੀ ਪਕਾਉਂਦੀਆਂ ਰਹਿੰਦੀਆਂ ਹਨ। ਬੇਲੋੜੇ ਵਾਦ ਵਿਵਾਦ ਵਿੱਚ ਅਸੀਂ ਲੋਕਾਂ ਦੀ ਅਜਾਈ ਨਿੰਦਿਆ ਕਰਦੇ ਹਾਂ, ਆਪਣਾ ਮਨ ਮੈਲਾ ਕਰਦੇ ਹਾਂ। ਗੁਰਬਾਣੀ ਸਾਨੂੰ ਉਪਦੇਸ਼ ਦਿੰਦੀ ਹੈ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ। ਬੋਲਤ ਬੋਲਤ ਬੜੇ ਬੇਕਾਰਾ, ਬਿਨ ਬੋਲੇ ਕਿਆ ਕਰੇ ਵਿਚਾਰਾ, ਬਹੁਤਾ ਬੋਲਣ ਚੱਖਣ ਹੋਏ, ਵਿਣ ਬੋਲੇ ਜਾਣੇ ਸਭ ਕੋਏ। ਮਨ ਦੀ ਅਜਿਹੀ ਮਾਇਕੀ ਮਾਨਸਿਕ ਹਾਲਤ ਵਿੱਚ ਸਿਮਰਨ ਕਰਨ ਦੀ ਰੁਚੀ ਉਪਜਣੀ ਅਸੰਭਵ ਹੈ। ਸਿਮਰਨ ਕਰਨ ਲਈ ਤਾਂ ਲੋੜ ਅਨੁਸਾਰ ਮਤਲਬ ਦੀ ਗੱਲ ਹੀ ਜਾਇਜ਼ ਹੈ। ਮਿਸਟਰ ਖਾਮ ਖਾ ਜਾਂ ਫਿਰ ਬਿਨ ਬੁਲਾਈ ਤਾਈ ਬਣਨ ਤੋਂ ਸੰਕੋਚ ਕਰਨਾ ਚਾਹੀਦਾ ਹੈ, ਕਿਉਂਕਿ ਗੁਰਬਾਣੀ ਦਾ ਉਪਦੇਸ਼ ਹੈ ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਅਗਲਾ ਵਿਘਨ ਹੈ ਮਾਨਸਿਕ ਅਤੇ ਸਰੀਰਕ ਰੋਗ। ਸਾਡੀਆਂ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਵੀ ਸਿਮਰਨ ਵਿੱਚ ਵਿਘਨ ਦਾ ਵੱਡਾ ਕਾਰਨ ਹਨ। ਅਕਾਲ ਪੁਰਖ ਨੇ ਇਨਸਾਨੀ ਸਰੀਰ ਅਲੌਕਿਕ ਅਤੇ ਸੂਖਮ ਅਸੂਲਾਂ 'ਤੇ ਘੜਿਆ ਹੈ, ਜਿਹਨੂੰ ਹੁਕਮ ਕਿਹਾ ਗਿਆ ਹੈ। ਇਹ ਸਾਡੇ ਅੰਤਰ ਆਤਮੇ ਨਾਲ ਲਿਖਿਆ ਹੋਇਆ ਹੈ। ਜਦ ਅਸੀਂ ਇਸ ਨਾਲ ਲਿਖੇ ਹੁਕਮ ਤੋਂ ਬੇਸੁਰੇ ਹੋ ਜਾਂਦੇ ਹਾਂ, ਆਊਟ ਆਫ ਟਿਊਨ ਹੋ ਜਾਂਦੇ ਹਾਂ, ਤਾਂ ਸਾਡੀ ਅੰਦਰਲੀ ਸਰੀਰਕ ਮਸ਼ੀਨਰੀ ਦੀ ਚਾਲ ਵਿੱਚ ਵਿਘਨ ਪੈ ਜਾਂਦਾ ਹੈ। ਇਸ ਆਪੋ ਸਹੇੜੇ ਵਿਘਨ ਨੂੰ ਹੀ ਬਿਮਾਰੀ ਕਿਹਾ ਜਾਂਦਾ ਹੈ। ਮਿਸਾਲ ਦੇ ਤੌਰ 'ਤੇ ਕਿਸੇ ਮਸ਼ੀਨ ਦਾ ਕੋਈ ਪੁਰਜਾ ਢਿੱਲਾ ਹੋ ਜਾਵੇ ਤਾਂ ਉਹ ਮਸ਼ੀਨ ਚੱਲਣੋਂ ਬੰਦ ਹੋ ਜਾਂਦੀ ਹੈ, ਜਿਹਨੂੰ ਅੰਗਰੇਜ਼ੀ ਵਿੱਚ ਆਊਟ ਆਫ ਆਰਡਰ ਕਹਿੰਦੇ ਹਨ। ਇਸੇ ਤਰ੍ਹਾਂ ਜਦੋਂ ਅਸੀਂ ਜਾਣ ਬੁੱਝ ਕੇ ਜਾਂ ਅਗਿਆਨਤਾ ਵਿੱਚ ਆਪਣੇ ਨਾਲ ਲਿਖੇ ਹੁਕਮ ਦੀ ਉਲੰਘਣਾ ਕਰਦੇ ਹਾਂ ਤਾਂ ਉਹਦਾ ਨਤੀਜਾ ਬਿਮਾਰੀ ਦੀ ਸ਼ਕਲ ਵਿੱਚ ਸਾਨੂੰ ਭੁਗਤਣਾ ਪੈਂਦਾ ਹੈ। ਕਿਹਾ ਜਾਂਦਾ ਹੈ ਕਿ ਪਹਿਲਾਂ ਮਨ ਬਿਮਾਰ ਹੁੰਦਾ ਹੈ, ਜਿਹਦਾ ਅਕਸ ਸਰੀਰ ਉੱਤੇ ਪੈਣਾ ਲਾਜ਼ਮੀ ਹੈ। ਮਿਸਾਲ ਦੇ ਤੌਰ 'ਤੇ ਨਿਰਬਲ ਮਨ ਦੇ ਅਸਰ ਹੇਠ ਜਦੋਂ ਇਨਸਾਨ ਸ਼ਰਾਬ, ਦਾਰੂ, ਹੋਰ ਨਸ਼ੇ ਜਾਂ ਰਸਨਾ ਦੇ ਸਵਾਦ ਚੇਸ਼ਟਾਵਾਂ ਵਾਸਤੇ ਅਣਸੁਖਾਵੇਂ ਪਦਾਰਥ ਖਾਂਦਾ ਹੈ ਤਾਂ ਉਹਦਾ ਨਤੀਜਾ ਸਰੀਰ ਦੀ ਬਿਮਾਰੀ ਦੀ ਸ਼ਕਲ ਵਿੱਚ ਅਵਸ਼ ਭੁਗਤਣਾ ਪੈਂਦਾ ਹੈ। ਇਹ ਗੱਲ ਤਾਂ ਸਾਰਿਆਂ ਦੇ ਤਜਰਬੇ ਵਿੱਚ ਆਉਂਦੀ ਹੈ ਕਿ ਸਰੀਰਕ ਬਿਮਾਰੀ ਵਿੱਚ ਸਿਮਰਨ ਹੋ ਹੀ ਨਹੀਂ ਸਕਦਾ, ਬਲਕਿ ਬਿਮਾਰੀ ਦੀ ਹਾਲਤ ਵਿੱਚ ਸਿਮਰਨ ਅਸੰਭਵ ਹੈ, ਕਿਉਂਕਿ ਮਰੀਜ਼ ਦਾ ਧਿਆਨ ਉਹਦੀ ਬਿਮਾਰੀ ਵਿੱਚ ਲੱਗਾ ਰਹਿੰਦਾ ਹੈ। ਉਹ ਸਦਾ ਆਪਣੀਆਂ ਤਕਲੀਫਾਂ ਦੀਆਂ ਸ਼ਿਕਾਇਤਾਂ ਦਾ ਵਾਹ ਵੇਲਾ ਜਾਂ ਹਾਏ ਬੂ ਕਰੀ ਰੱਖਦਾ ਹੈ, ਉਹਦਾ ਸਰੀਰਕ ਤਕਲੀਫ ਦਾ ਹੀ ਸਿਮਰਨ ਚੱਲਦਾ ਹੈ। ਮਰੀਜ਼ ਨੇ ਆਪ ਤਾਂ ਦੁੱਖ ਭੋਗਣਾ ਹੈ,
ਉਹ ਸੇਵਾ ਸੰਭਾਲ ਵਾਲਿਆਂ ਨੂੰ ਵੀ ਫਿਕਰ ਚਿੰਤਾ ਵਿੱਚ ਸੁੱਕਣੇ ਪਾਈ ਰੱਖਦਾ ਹੈ। ਸੋ ਗੁਰਬਾਣੀ ਵਿੱਚ ਸਾਨੂੰ ਸਰੀਰਕ ਅਤੇ ਮਾਨਸਿਕ ਦੋਨਾਂ ਬਿਮਾਰੀਆਂ ਦੇ ਪੱਕੇ ਇਲਾਜ ਲਈ ਹੇਠ ਲਿਖੇ ਨੁਸਖੇ ਦੱਸੇ ਗਏ ਹਨ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ, ਹਰ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗਾ, ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਰਬ ਵੇਲਾ ਮੁਖ ਪਾਵੋ, ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ। ਪਰ ਅਸੀਂ ਗੁਰਬਾਣੀ ਦੇ ਇਹਨਾਂ ਉਪਦੇਸ਼ਾਂ ਨੂੰ ਛਿੱਕੇ 'ਤੇ ਟੰਗ ਕੇ ਮਨ ਦੀਆਂ ਨੀਵੀਆਂ ਰੁਚੀਆਂ ਦੇ ਗੁਲਾਮ ਹੋ ਜਾਂਦੇ ਹਾਂ ਅਤੇ ਮਾਨਸਿਕ ਅਤੇ ਸਰੀਰਕ ਰੋਗੀ ਬਣ ਬੈਂਦੇ ਹਾਂ। ਅਗਲਾ ਵਿਘਨ ਹੈ ਐਲਰਜੀ, ਸਾੜਾ। ਬਾਹਰਲੇ ਦੁਸ਼ਮਣ ਦਾ ਤਾਂ ਮੁਕਾਬਲਾ ਹੋ ਸਕਦਾ ਹੈ, ਪਰ ਅੰਤਸ਼ਕਰਨ ਵਿੱਚ ਲੁਕੇ ਗੁੱਝੇ ਵੈਰੀ ਐਲਰਜੀ ਤੋਂ ਬਚਾਓ ਅਸੰਭਵ ਹੈ। ਅਸੀਂ ਜੋ ਵੀ ਸੋਚਦੇ ਹਾਂ ਜਾਂ ਕਰਮ ਕਰਦੇ ਹਾਂ ਉਹਦੀ ਰੰਗਤ ਸਾਡੇ ਅੰਤਸ਼ਕਰਨ ਵਿੱਚ ਉਤਰਦੀ ਜਾਂਦੀ ਹੈ। ਤੀਬਰ ਖਿਆਲਾਂ ਦੀ ਤੀਖਣ ਰੰਗਤ ਛੇਤੀ ਅੰਤਸ਼ਕਰਨ ਵਿੱਚ ਉਤਰ ਜਾਂਦੀ ਹੈ, ਜਿਹਦਾ ਸਾਡੇ ਉੱਤੇ ਬਹੁਤ ਮਾਰੂ ਅਸਰ ਹੁੰਦਾ ਹੈ। ਨੀਵੀਆਂ, ਗੰਦੀਆਂ ਅਤੇ ਜ਼ਹਿਰੀਲੀਆਂ ਰੁਚੀਆਂ ਨੂੰ ਆਪਣੇ ਅੰਤਸ਼ਕਰਨ ਵਿੱਚ ਜਮ੍ਹਾਂ ਕਰਨ ਲਈ ਅਸੀਂ ਆਪ ਜ਼ਿੰਮੇਵਾਰ ਹਾਂ। ਸਾਡੇ ਹਿਰਦੇ ਰੂਪੀ ਵਿਹੜੇ ਵਿੱਚ ਸਾਡੇ ਗੁਰੂ ਪਰਮੇਸ਼ਰ ਦਾ ਸਥਾਨ ਹੈ। ਅਸੀਂ ਉਸ ਵਿਹੜੇ ਵਿੱਚ ਗੰਦੀ ਜ਼ਹਿਰੀਲੀ ਰੂੜੀ ਜਮ੍ਹਾਂ ਕਰ ਲੈਂਦੇ ਹਾਂ ਅਤੇ ਉਹਦੀ ਗੰਦਗੀ ਫੈਲਾ ਕੇ ਆਪਣੇ ਗੁਰੂ ਦੀ ਬੇਅਦਬੀ ਕਰਦੇ ਹਾਂ। ਜਦ ਅਸੀਂ ਕਿਸੇ ਅਜਿਹੇ ਪ੍ਰਾਣੀ ਨੂੰ ਯਾਦ ਕਰਦੇ ਹਾਂ ਜਿਹਦੇ ਨਾਲ ਸਾਨੂੰ ਐਲਰਜੀ ਹੋਵੇ, ਤਾਂ ਅਸੀਂ ਆਪਣੇ ਅੰਦਰਲੀ ਗੰਦੀ ਰੂੜੀ ਨੂੰ ਛੇੜ ਕੇ ਉਹਦੀ ਹਵਾੜ ਫੈਲਾ ਦਿੰਦੇ ਹਾਂ। ਇਹਦੇ ਨਾਲ ਸਾਡੇ ਮਨ ਨੂੰ ਨਫ਼ਰਤ ਦਾ ਵੱਟ ਚੜ੍ਹਦਾ ਹੈ। ਅਸੀਂ ਨੱਕ ਚਾੜ ਕੇ ਆਪਣੀ ਨਫ਼ਰਤ ਦੇ ਕ੍ਰੋਧ ਦਾ ਪ੍ਰਗਟਾਵਾ ਕਰਦੇ ਹਾਂ। ਉਸ ਐਲਰਜੀ ਦੀ ਅੱਗ ਨਾਲ ਸਾਡਾ ਤਨ ਮਨ ਸੜਬਲ ਜਾਂਦਾ ਹੈ। ਇਸ ਤਰ੍ਹਾਂ ਸਾਡੇ ਕੀਤੇ ਕਰਮ ਧਰਮ ਵੀ ਜ਼ਾਇਆ ਹੋ ਜਾਂਦੇ ਹਨ। ਇਹੀ ਕਾਰਨ ਹੈ ਕਿ ਇੰਨੇ ਪਾਠ ਪੂਜਾ ਕਰਮ ਕਿਰਿਆ ਕਰਦਿਆਂ ਵੀ ਅਸੀਂ ਆਪਣੇ ਜੀਵਨ ਵਿੱਚ ਰੁੱਖੇ ਸੁੱਖੇ ਈਰਖਾ ਦਵੈਤ ਅਤੇ ਵੈਰ ਵਿਰੋਧ ਵਿੱਚ ਗਲਤਾਨ ਰਹਿੰਦੇ ਹਾਂ। ਬਾਹਰਲੀ ਮਾਨਸਿਕ ਮੈਲ ਜਾਂ ਗਲਿਆਨ ਇਹ ਤਾਂ ਮੌਤ ਤੋਂ ਮਗਰੋਂ ਸਾਡੇ ਮਗਰੋਂ ਲੈ ਜਾਂਦੀ ਹੈ, ਪਰ ਅੰਤਸ਼ਕਰਨ ਦੀ ਜ਼ਹਿਰੀਲੀ ਰੰਗਤ ਇਹ ਜੀਵਾਂ ਦੀ ਸਰੀਰਕ ਮੌਤ ਦੇ ਮਗਰੋਂ ਵੀ ਨਾਲ ਜਾਂਦੀ ਹੈ। ਜਨਮ ਜਨਮ ਕੀ ਇਸ ਮਨ ਕੋ ਮਰ ਲਾਗੀ, ਕਾਲਾ ਹੋਆ ਸਿਆਹ, ਖਨਲੀ ਧੋਤੀ ਉਜਲੀ ਨਾ ਹੋਵੇ, ਜੇ ਸੌ ਧੋਵਣ ਪਾ। ਐਸੇ ਗਲਿਆਨ ਵਾਲੇ ਮਨ ਵਿੱਚ ਸਿਮਰਨ ਦਾ ਚਾਓ, ਰੀਝ ਜਾਂ ਰੁਚੀ ਉਪਜ ਹੀ ਨਹੀਂ ਸਕਦੀ। ਐਲਰਜੀ ਦੀ ਨੀਵੀਂ ਭਾਵਨਾ ਆਪਣੇ ਆਪ ਵਿੱਚ ਅਤਿਅੰਤ ਜ਼ਹਿਰੀਲੀ ਹੈ। ਸਾਡੇ ਤਨ ਮਨ ਚਿੱਤ ਬੁੱਧੀ ਨੂੰ ਇਹ ਗੁੱਝੀ ਮਾਨਸਿਕ ਅੱਗ ਨਾਲ ਸਾੜ ਸੁੱਟਦੀ ਹੈ। ਗੁੱਝੀ ਪਾਏ ਜਲੇ ਸੰਸਾਰਾ, ਭਗਤ ਨਾ ਵਿਆਪੇ ਮਾਇਆ। ਇਸ ਹਾਲਤ ਨੂੰ ਗੁਰਬਾਣੀ ਵਿੱਚ ਸਰਪ ਦੇ ਜੀਵਨ ਦੀ ਤੁਲਨਾ ਦਿੱਤੀ ਗਈ ਹੈ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਬਿਨ ਸਿਮਰਨ ਜੈਸੇ ਸਰਪ ਅਰਜਾਰੀ, ਤਿਉਂ ਜੀਵੇ ਸਾਕਤ ਨਾਮ ਬਿਸਾਰੀ। ਉਸ ਤੋਂ ਅੱਗੇ ਹੈ ਮਜ਼ਬੀ ਤੁਅਸਬ। ਜੇ ਕਦੇ ਇਸ ਮਾਨਸਿਕ ਅੱਗ ਅਰਥਾਤ ਐਲਰਜੀ ਨੂੰ ਮਜ਼ਬੀ ਤੁਅਸਬ ਦੀ ਜ਼ਹਿਰੀਲੀ ਪਾਣ ਚੜ ਜਾਵੇ ਤਾਂ ਫਿਰ ਤਾਂ ਰੱਬ ਰਾਖਾ। ਧਾਰਮਿਕ ਤੁਅਸਬ ਨਾਲ ਸਾਡੀ ਐਲਰਜੀ ਦਾ ਜ਼ਹਿਰ ਕਈ ਗੁਣਾ ਤੀਬਰ ਹੋ ਜਾਂਦਾ ਹੈ, ਜੋ ਸਾਡੇ ਆਪੇ ਨੂੰ ਸਾੜ ਕੇ ਸਵਾਹ ਕਰ ਸੁੱਟਦਾ ਹੈ। ਇਸ ਮਜ਼ਬੀ ਤੁਅਸਬ ਦੇ ਜ਼ਹਿਰੀਲੇ ਅਸਰ ਹੇਠ ਬੇਅੰਤ ਵੈਰ ਵਿਰੋਧ ਅਤੇ ਜ਼ੁਲਮ ਹਮੇਸ਼ਾ ਕੀਤੇ ਗਏ ਹਨ ਅਤੇ ਹੁਣ ਵੀ ਹੋ ਰਹੇ ਹਨ। ਫਿਰਕੇ ਅਤੇ ਕੌਮਾਂ ਦੀਆਂ ਕੌਮਾਂ ਇਸ ਅੱਗ ਦੀ ਲਪੇਟ ਵਿੱਚ ਆ ਜਾਂਦੀਆਂ ਹਨ। ਮਜ਼ਬੀ ਤੁਅਸਬ ਦੀ ਐਲਰਜੀ ਵਾਲੇ ਹਿਰਦੇ ਵਿੱਚੋਂ ਨਫ਼ਰਤ, ਸਾੜਾ, ਵੈਰ ਵਿਰੋਧ ਤੋਂ ਬਿਨਾਂ ਹੋਰ ਕੁਛ ਨਹੀਂ ਉਪਜ ਸਕਦਾ। ਐਸੇ ਹਿਰਦੇ ਵਿੱਚ ਸਿਮਰਨ ਕਰਨ ਦੀ ਭਾਵਨਾ ਜਾਂ ਰੁਚੀ ਪੈਦਾ ਹੋਣੀ ਅਸੰਭਵ ਹੈ। ਸੋ ਗੁਰਬਾਣੀ ਸਾਨੂੰ ਇਸ ਵਿਸ਼ੇ 'ਤੇ ਇਉਂ ਉਪਦੇਸ਼ ਕਰਦੀ ਹੈ, ਪਰਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ। ਜੇ ਤੋ ਪਿਰਿਆ ਦੀ ਸਿੱਖ, ਹਿਆਓ ਨਾ ਠਾਹੇ ਕਹੀ ਦਾ, ਵਵਾ ਵੈਰ ਨਾ ਕਰੀਐ ਕਾਹੂ ਘਟ ਘਟ ਅੰਤਰ ਬ੍ਰਹਮ ਸਮਾਹੂ। ਗੁਰਮੁਖ ਵੈਰ ਵਿਰੋਧ ਗਵਾਵੇ ਵਾਲਾ ਸਾਡਾ ਵਤੀਰਾ ਹੋਣਾ ਚਾਹੀਦਾ ਹੈ, ਪਰ ਰੋਜ਼ਾਨਾ ਜੀਵਨ ਵਿੱਚ ਸਾਡਾ ਵਤੀਰਾ ਇਸ ਤੋਂ ਬਿਲਕੁਲ ਉਲਟ ਹੁੰਦਾ ਹੈ। ਇਸ ਕਰਕੇ ਪਹਿਲਾਂ ਤਾਂ ਸਤਸੰਗਤ ਵਿੱਚ ਜਾਣ ਦੀ ਸਾਡੀ ਰੁਚੀ ਨਹੀਂ ਬਣਦੀ। ਜੇ ਜਾਂਦੇ ਹਾਂ ਤਾਂ ਠਾਠਾ ਬਾਗਾ ਕਰਕੇ ਝੱਟ ਲੰਘਾਉਂਦੇ ਹਾਂ, ਜੇ ਬੈਠੇ ਰਹੀਏ ਤਾਂ ਸਤਸੰਗ ਦੇ ਉੱਚੇ ਸੁੱਚੇ ਭਾਵਾਂ ਦਾ ਅਸੀਂ ਲਾਹਾ ਨਹੀਂ ਲੈਂਦੇ, ਸਿਮਰਨ ਕਰਨ ਦੀ ਰੁਚੀ ਜਾਂ ਚਾਓ ਪੈਦਾ ਨਹੀਂ ਹੁੰਦਾ। ਸੱਚਾ ਸਾ ਸੱਚੇ ਵਣਜਾਰੇ ਉੱਥੇ ਕੂੜੇ ਨਾ ਟਿਕਣ, ਉਹਨਾਂ ਸੱਚ ਨਾ ਭਾਵਈ ਦੁੱਖ ਹੀ ਮਾਹੇ ਪਚਨ। ਕਬੀਰ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੈ ਜੈ ਬਿਗੰਧ ਤੈ ਜਾਏ। ਜਿਨਕੇ ਚਿੱਤ ਕਠੋਰ ਹੈ ਸੇ ਬਹੇ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੁੜਿਆਰਾਂ ਚਿੱਤ ਉਦਾਸ। ਓਏ ਵੱਲ ਛਲ ਕਰ ਝੱਤ ਕੱਟ ਦੇ ਫਿਰ ਜਾਏ ਬਹੇ ਕੁੜਿਆਰਾਂ ਪਾਸ, ਵਿੱਚ ਸੱਚੇ ਕੂੜ ਨਾ ਗੱਡਈ ਮਨ ਵੇਖੋ ਕੋ ਨਿਰਜਾਸ। ਪਰ ਗੁਰਬਾਣੀ ਅਨੁਸਾਰ ਸਾਨੂੰ ਸਾਧ ਸੰਗਤ ਵਿੱਚ ਸਿਮਰਨ ਕਰਨ ਦਾ ਤਾਕੀਦੀ ਹੁਕਮ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ, ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤੀ ਪੁਨੀਤ। ਇਸ ਤੋਂ ਅੱਗੇ ਨੀਵੇਂ ਮਨੋਰੰਜਨ ਦੇ ਸਾਧਨ ਹਨ। ਅਸੀਂ ਆਪੋ ਸਹੇੜੇ ਮਾਈਕੀ ਝਮੇਲਿਆਂ ਦੇ ਫਿਕਰ ਚਿੰਤਾ ਨੂੰ ਭੁਲਾਉਣ ਲਈ ਜਾਂ ਫਿਰ ਮਾਨਸਿਕ ਨੀਵੀਆਂ ਰੁਚੀਆਂ ਦੀ ਪੂਰਤੀ ਲਈ ਕਈ ਕਿਸਮ ਦੇ ਮਨੋਰੰਜਨ ਜਾਂ ਮਨ ਪਰਚਾਵੇ ਦੇ ਸਾਧਨਾਂ ਦਾ ਸਹਾਰਾ ਲੈਂਦੇ ਹਾਂ, ਜਿਵੇਂ ਕਿ ਗੰਦੇ ਨਾਵਲ ਪੜ੍ਹਨੇ, ਸਿਨੇਮਾ, ਟੀਵੀ, ਨਾਚ ਮੁਜਰੇ, ਤਾਸ਼, ਦਾਰੂ, ਚੌਂਕੜੀਆਂ, ਗੱਪ ਸ਼ੱਪ ਮਹਿਫਲ ਆਦਿ। ਸਾਡਾ ਮਨ ਅੱਗੇ ਹੀ ਮੈਲਾ ਹੁੰਦਾ ਹੈ। ਇਹਨਾਂ ਨੀਵੇਂ ਅਤੇ ਹਾਨੀਕਾਰਕ ਮਨੋਰੰਜਨ ਦੇ ਸਾਧਨਾਂ ਨਾਲ ਹੋਰ ਮੈਲਾ ਹੋ ਜਾਂਦਾ ਹੈ। ਐਸੇ ਨੀਵੇਂ ਅਤੇ ਗੰਦੇ ਮਨੋਰੰਜਨ ਦੇ ਅਸਰ ਹੇਠ ਸਿਮਰਨ ਹੋ ਹੀ ਨਹੀਂ ਸਕਦਾ, ਨਾ ਹੀ ਸਾਡੀ ਸਿਮਰਨ ਦੀ ਰੁਚੀ ਬਣ ਸਕਦੀ ਹੈ, ਬਲਕਿ ਇਹਦੇ ਨਾਲ ਅਸੀਂ ਰਸਾਤਲ ਵੱਲ ਰੁੜਦੇ ਜਾਂਦੇ ਹਾਂ, ਪਰਮੇਸ਼ਰ ਨੂੰ ਭੁੱਲ ਜਾਂਦੇ ਹਾਂ। ਸੋ ਨੀਵੇਂ ਖਿਆਲ, ਨੀਵੀਆਂ ਰੁਚੀਆਂ, ਨੀਵੀਆਂ ਰੀਝਾਂ, ਨੀਵੇਂ ਵਲਵਲੇ, ਨੀਵੀਆਂ ਆਸਾ ਮਨਸਾਂ, ਨੀਵੇਂ ਸੁਭਾਓ ਅਤੇ ਨੀਵੇਂ ਕਰਮ ਇਹਨਾਂ ਦੇ ਨਾਲ ਉਪਜਣੇ ਲਾਜ਼ਮੀ ਹਨ। ਸਾਡੀਆਂ ਨੀਵੀਆਂ ਮਲੀਨ ਰੁਚੀਆਂ ਅਨੁਸਾਰ ਮਨੋਰੰਜਨ ਦੇ ਨੀਵੇਂ ਸਾਧਨਾਂ ਵਿੱਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਹ ਨਵੀਂ ਪਨੀਰੀ ਵਾਸਤੇ ਅਤਿਅੰਤ ਘਾਤਕ ਹਨ। ਗੁਰਬਾਣੀ ਸਾਨੂੰ ਸਮਝਾਉਂਦੀ ਹੈ, ਤਾੜਨਾ ਕਰਦੀ ਹੈ, ਹਰ ਰਸ ਪੀਵੈ ਅਲਮਸਤ ਮਤਵਾਰਾ ਆਨ ਰਸਾ ਸਭ ਹੋਛੇ ਰੇ, ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹਿ। ਅਸਲ ਵਿੱਚ ਸਾਡੇ ਮਨ ਨੂੰ ਹਰੀ ਅੰਗੂਰੀ ਵਾਂਗ ਮਜ਼ੇਦਾਰ ਸਵਾਦਲੀ ਚਾਟ ਚਾਹੀਦੀ ਹੈ, ਜਿਹਦੇ ਵਿੱਚ ਉਹ ਰਸ ਮਾਣ ਕੇ ਅਲਮਸਤ ਮਤਵਾਰਾ ਹੋ ਸਕੇ। ਜਿੰਨਾ ਚਿਰ ਸਾਡੇ ਮਨ ਨੂੰ ਇਹਦੇ ਤੋਂ ਕੋਈ ਉਚੇਰੀ ਚੰਗੇਰੀ ਦੈਵੀ ਚਾਟ ਨਹੀਂ ਮਿਲਦੀ, ਉਹਨਾਂ ਚਿਰ ਇਹਦਾ ਨੀਵੇਂ ਰਸਾਂ ਕਸਾਂ ਵਿੱਚ ਗਲਤਾਨ ਰਹਿਣਾ ਲਾਜ਼ਮੀ ਹੈ। ਆਨ ਰਸਾ ਜੇਤੇ ਤੈ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ, ਹਰ ਰਸ ਕਾ ਤੂੰ ਚਾਖੇ ਸਾਧ, ਚਾਖਤ ਹੋਏ ਰਹੇ ਵਿਸਮਾਰ। ਕਿਉਂਕਿ ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਸੋ ਨੀਵੇਂ ਰਸਾਂ ਕਸਾਂ ਦੀ ਚਾਟ ਉੱਤੇ ਰੀਝੇ ਮਨ ਨੂੰ ਕਿਸੇ ਉੱਚੇ ਸੁੱਚੇ ਪ੍ਰੀਤ ਪ੍ਰੇਮ ਰਸ ਚਾਓ ਜਾਂ ਫਿਰ ਨਾਮ ਦੇ ਮਹਾਰਸ ਵੱਲ ਪ੍ਰੇਰਨ ਲਈ ਗੁਰਬਾਣੀ ਇੱਕੋ ਇੱਕ ਕਾਰਗਰ ਸਾਧਨ ਸਾਧ ਸੰਗਤ ਦੱਸਦੀ ਹੈ, ਜਿੱਥੋਂ ਅਸੀਂ ਆਤਮ ਸੇਧ ਲੈ ਕੇ ਸਿਮਰਨ ਦੁਆਰਾ ਆਪਣੇ ਜੀਵਨ ਨੂੰ ਸਹੀ ਮੋੜ ਦੇ ਸਕਦੇ ਹਾਂ। ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਿਤ ਪੁਨੀਤ, ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੈ ਪਿਆਰ, ਉਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਵਸੈ ਚੀਤ ਗਈ ਗਿਲਾਨ ਸਾਧਕੈ ਸੰਗ ਮਨ ਤਨ ਰਾਤੋ ਹਰ ਕੇ ਰੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ